नमस्कार, ये आकाशवाणी जलंधर है। हुण तुसीं अमन देव तों खबरां सुणो। लोकसभा चोणां दे तीजे गेड़ दी नोटिफिकेशन फड़ के जारी किया जाएगा। इस गेड़ विच 10 राज्यां ते 2 केंद्र शासित प्रदेशां दी 94 लोकसभा सीटां ते चोणां होणगीआं। प्रधानमंत्री नरेंद्र मोदी ने कहा कि 2024 की लोकसभा चोण विकसित भारत मुहिम नवी ऊर्जा प्रदान करने वाली चोण है। कांग्रेस के सीनियर आगू राहुल गांधी ने कहा कि देश के दो मुख्य मुद्दे बेरोजगारी और महंगाई है, पर इन्हें अहमियत नहीं दी जा रही। हरियाणा के महेंद्रगढ़ जिले में आज एक स्कूल बस में पेश हादसे में 8 बच्चों की मौत हो गई और कई और जख्मी हो गए। लोकसभा चोणां दे तीजे गेड़ दी नोटिफिकेशन फड़ के जारी किया जाएगा। इस गेड़ विच 10 राज्यां ते 2 केंद्र शासित प्रदेशां दीआं 94 लोकसभा सीटां ते चोणां होणगीआं। तीजे गेड़ विच गुजरात दीआं सारीआं 26 सीटां, कर्नाटका दीआं 14 सीटां, महाराष्ट्र दीआं 11, उत्तर प्रदेश दीआं 10, मध्य प्रदेश दीआं 8, छत्तीसगढ़ दीआं 7, बिहार दीआं 5 सीटां, असाम ते पश्चिम बंगाल दीआं 4-4 सीटां, गोवा ते दादरा ते नगर हवेली ते दमन ते दीव दीआं 2-2 सीटां अते जम्मू कश्मीर दी इक सीट ते वोटां पैणगीआं। मध्य प्रदेश ते बैतूल हल्के विच मुलतवी चोणां लई भी नोटिफिकेशन फड़ के जारी किया जाएगा। बैतूल संसदीय हल्के लई चोण जो दूजे गेड़ विच होणी सी, बहुजन समाज पार्टी दे उम्मीदवार दी मौत कारण मुलतवी कर दित्ती गई सी। इस गेड़ लई इस महीने दी 19 तरीक तक नामजदगियां दाखल कीतियां जा सकदियां नहीं ते इस गेड़ लई 7 मई नूं वोटिंग होएगी। बीजेपी के सीनियर नेता ते प्रधानमंत्री नरेंद्र मोदी ने अज राजस्थान के करौली में एक चुनाव रैली में कहा कि 2024 की लोकसभा चुनाव विकसित भारत मुहिम नवी ऊर्जा प्रदान करने वाली चुनाव है। उन्होंने कहा कि पिछले 10 सालों में बीजेपी ने उन समस्याओं का हल कढ़िया जिन्हां ते कांग्रेस ने हार मान ली सी। उन्होंने कहा कि कांग्रेस ने दहाकों तक गरीबी हटाओ का नारा दिता, जबकि एनडीए सरकार ने 25 करोड़ भारतीयों को गरीबी तो बाहर लिया है। उन्होंने कहा कि कांग्रेस ने किसानों को अपने से छोड़ दिया, पर बीजेपी सरकार किसानों को खुशहाल करने के लिए काम कर रही है। श्री मोदी ने कहा कि आज 10 करोड़ किसान सम्मान निधि प्राप्त कर रहे हैं, अते यह पहली बार है कि किसी सरकार को पशुओं की भी चिंता हुई है। प्रधानमंत्री ते बीजेपी के सीनियर नेता नरेंद्र मोदी ने कहा कि केंद्र की एनडीए सरकार ने पिछले 10 सालों दौरान देश को बहुत मजबूत किया है। ऋषिकेश में एक चुनाव रैली में संबोधन करते हुए श्री मोदी ने कहा कि जो भी देश में कमजोर और अस्थिर सरकार आई है, तब दुश्मनों ने फायदा उठाया और दहशतगर्दी ने अपनी जड़ा फैलाई है। प्रधानमंत्री ने कहा कि उनकी सरकार ने सैनिकों के लिए एक रैंक एक पेंशन स्कीम लागू की थी। उन्होंने कहा कि केंद्र की बीजेपी सरकार ने भी जवानों को अपनी जान बचाने लिए मेड इन इंडिया बुलेट प्रूफ जैकेट मुहैया करवाई ने। प्रधानमंत्री ने कहा कि अब आधुनिक राइफलों तो लैके लड़ाकू जहाज वाहकों तक सब कुछ देश में बनाया जा रहा है। बीजेपी के सीनियर नेता अमित शाह ने अज कहा कि उनकी सरकार और प्रधानमंत्री नरेंद्र मोदी ने हमेशा गरीबों और किसानों के हित में काम किया है। आज मध्य प्रदेश के मंडला और कटनी में जनसभाओं को संबोधन करते हुए उन्होंने कहा कि इसके नतीजे वजो 95 लाख किसानों को सम्मान निधि मिली है और गरीबों को मुफ्त अनाज मिल रहा है। श्री शाह ने कहा कि कांग्रेस पार्टी ने 70 साल जातिवाद, भाई भतीजावाद और भ्रष्टाचार के आधार पर राज किया, जबकि श्री मोदी ने देश में जातिवाद, भाई भतीजावाद और भ्रष्टाचार को खत्म करने का काम किया है। श्री शाह ने कांग्रेस के सबका प्रधान राहुल गांधी की आलोचना करते हुए कहा कि कांग्रेस ने कभी भी कबायलियों को सम्मानजनक स्थान नहीं दिया, पर प्रधानमंत्री मोदी ने कबायली समाज के नुमाइंदे को देश का सब तो उच्चा अहुदा दिता है। बीजेपी के सीनियर नेता राजनाथ सिंह ने अज कहा कि असि हिंदू, मुसलमान, सिख और ईसाई में वितकरा नहीं करते। मध्य प्रदेश में मऊ गांजरीवा के दियो तलाब विधानसभा हल्के में भाजपा की जनसभा को संबोधन करते हुए उन्होंने कहा कि असि सारे नाल लेकर चलते हैं। मध्य प्रदेश में हुए विकास का जिक्र करते हुए उन्होंने कहा कि मध्य प्रदेश हुण बीमारू सूबा नहीं रहा, यह विकास का इंजन बन गया है। उन्होंने केंद्र सरकार की लोक भलाई स्कीमों का जिक्र करते हुए कहा कि एनडीए सरकार वालों लिया गई स्कीमों को गिनने के लिए घंटे लग जाएंगे। सिक्किम में इकलौती लोकसभा सीट से राज विधानसभा 32 सीटों के लिए एको समय चुनाव के चुनाव प्रचार हौली हौली तेज होता जा रहा है। सत्ताधारी सिक्किम क्रांतिकारी मोर्चा, विरोधी पार्टियां सिक्किम डेमोक्रेटिक फ्रंट, भाजपा, कांग्रेस और नवी बनी सिटीजन एक्शन पार्टी राज भर के वोटों का समर्थन हासिल करने लिए अपनी पूरी वाह ला रही है। बीजेपी के राष्ट्रीय प्रधान जेपी नड्डा ने आज गंगटोक के मंगन केंद्र में पार्टी के सिक्किम चोण मैनीफेस्टो रिलीज ਨੂੰ ਖੇਤਰੀ ਪਾਰਟੀਆਂ ਦੇ ਭ੍ਰਿਸ਼ਟਾਚਾਰ ਨੂੰ ਅਲਵਿਦਾ ਕਹਿਣ ਦੀ ਵੀ ਅਪੀਲ ਕੀਤੀ। ਬੀਜੇਪੀ ਦੇ ਸੀਨੀਅਰ ਆਗੂ ਅਤੇ ਊਧਮਪੁਰ ਡੋਡਾ ਕਠੁਆ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਡਾ ਜਤਿੰਦਰ ਸਿੰਘ ਨੇ ਅੱਜ ਕਾਂਗਰਸ ਪਾਰਟੀ ਉਪਰ ਤੁਸ਼ਟੀਕਰਨ ਦੀ ਨੀਤੀ ਅਪਣਾਉਣ ਦਾ ਦੋਸ਼ ਲਾਇਆ। ਊਧਮਪੁਰ ਪੰਚਾਇਤ ਅਤੇ ਸ਼ਹਿਰੀ ਇਲਾਕਿਆਂ ਵਿਚ ਚੋਣ ਪ੍ਰਚਾਰ ਦੌਰਾਨ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ ਜਤਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਾਲਮੀਕਿ, ਓਬੀਸੀ, ਅਨੁਸੂਚਿਤ ਕਬੀਲਿਆਂ, ਅਨੁਸੂਚਿਤ ਜਾਤੀਆਂ ਅਤੇ ਸ਼ਰਨਾਰਥੀਆਂ ਨੂੰ ਹੱਕ ਦੇਣ ਦਾ ਵਿਰੋਧ ਕਰ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਕਾਂਗਰਸ ਦੇ ਸਾਬਕ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਜਸਥਾਨ ਦੇ ਅਨੂਪਗੜ੍ਹ ਵਿਚ ਇਕ ਜਨਸਭਾ ਨੂੰ ਸੰਬੋਧਨ ਕੀਤਾ। ਸ੍ਰੀ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਦੋ ਮੁੱਖ ਮੁੱਦੇ ਨੇ, ਬੇਰੁਜ਼ਗਾਰੀ ਅਤੇ ਮਹਿੰਗਾਈ, ਪਰ ਅਹਿਮੀਅਤ ਹੋਰ ਮੁੱਦਿਆਂ ਨੂੰ ਦਿੱਤੀ ਜਾ ਰਹੀ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਪਛੜੀਆਂ ਸ਼੍ਰੇਣੀਆਂ, ਆਦਿਵਾਸੀਆਂ, ਦਲਿਤਾਂ, ਘੱਟ ਗਿਣਤੀਆਂ ਅਤੇ ਗਰੀਬਾਂ ਦੀ ਆਬਾਦੀ 90% ਤੋਂ ਵੱਧ ਹੈ। ਹਾਲਾਂਕਿ ਭਾਰਤ ਦੀਆਂ 200 ਵੱਡੀਆਂ ਕੰਪਨੀਆਂ ਦੇ ਮਾਲਕ ਅਤੇ ਸੀਨੀਅਰ ਪ੍ਰਬੰਧਕ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਨਹੀਂ ਨੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ 30 ਲੱਖ ਸਰਕਾਰੀ ਅਸਾਮੀਆਂ ਖਾਲੀ ਨੇ। ਜੇਕਰ ਦੇਸ਼ ਵਿਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ 30 ਲੱਖ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਸਰਕਾਰੀ ਅਤੇ ਸਰਕਾਰੀ ਖੇਤਰ ਦੇ ਅਦਾਰਿਆਂ ਵਿਚ ਠੇਕੇਦਾਰੀ ਸਿਸਟਮ ਤੇ ਰੋਕ ਲਾਈ ਜਾਏਗੀ। ਅਗਰੀਵੀਰ ਯੋਜਨਾ ਦੀ ਆਲੋਚਨਾ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਤਾ ਵਿਚ ਆਈ ਤਾਂ ਇਹ ਸਕੀਮ ਰੱਦ ਕਰ ਦਿੱਤੀ ਜਾਏਗੀ। ਦੇਸ਼ ਵਿਚ ਜਾਤੀ ਜਨਗਣਨਾ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਤਾ ਲਾਉਣ ਦੀ ਲੋੜ ਹੈ ਕਿ ਭਾਰਤ ਦੀ ਕਿੰਨੀ ਦੌਲਤ ਕਿਸ ਦੇ ਹੱਥਾਂ ਵਿਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜ਼ਿਆਦਾਤਰ ਪੂੰਜੀ ਕੁਝ ਕੁ ਪੂੰਜੀਪਤੀਆਂ ਕੋਲ ਹੈ ਅਤੇ ਇਸ ਵਿਤਕਰੇ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਬੇਟੇ ਗੁਰਪ੍ਰੀਤ ਸਿੰਘ ਅਤੇ ਨੌ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਅੱਜ ਬੀਜੇਪੀ ਵਿਚ ਸ਼ਾਮਲ ਹੋ ਗਏ ਨੇ। ਨਵੀਂ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਟਰ ਵਿਚ ਇਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵਰੇ ਸਮੇਤ ਹੋਰ ਆਗੂ ਇਸ ਮੌਕੇ ਤੇ ਹਾਜ਼ਰ ਰਹੇ। ਪਰਮਪਾਲ ਕੌਰ ਸਿੱਧੂ 2011 ਬੈਚ ਦੇ ਆਈਏਐਸ ਅਧਿਕਾਰੀ ਨੇ ਅਤੇ ਉਨ੍ਹਾਂ ਇਸ ਸਾਲ ਅਕਤੂਬਰ ਵਿਚ ਸੇਵਾ ਮੁਕਤ ਹੋਣਾ ਸੀ। ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਅੱਜ ਇਕ ਸਕੂਲ ਬੱਸ ਪਲਟਣ ਕਾਰਨ 8 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਹਾਦਸਾ ਪਿੰਡ ਪੁਲਹਾਨੀ ਨੇੜੇ ਵਾਪਰਿਆ। ਪੁਲਿਸ ਨੇ ਦਸਿਆ ਕਿ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਰਿਆਣਾ ਦੇ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਨੇ ਮਹਿੰਦਰਗੜ੍ਹ ਦੇ ਹਸਪਤਾਲ ਦਾ ਦੌਰਾ ਕੀਤਾ ਜਿੱਥੇ 12 ਬੱਚੇ ਇਲਾਜ ਅਧੀਨ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਚ ਹੋਏ ਦਰਦਨਾਕ ਬੱਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਸਕੂਲ ਬੱਸ ਹਾਦਸੇ ਵਿਚ ਕਈ ਮਾਸੂਮ ਬੱਚਿਆਂ ਦੀ ਮੌਤ ਦੀ ਖ਼ਬਰ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਦੁਖੀ ਮਾਤਾ ਪਿਤਾ ਅਤੇ ਪਰਿਵਾਰ ਕਦੇ ਪੂਰਾ ਨਾ ਹੋਣ ਵਾਲੇ ਇਸ ਘੱਟ ਨੂੰ ਸਹਿਣ ਦਾ ਬਲ ਬਖਸ਼ਣ। ਉਨ੍ਹਾਂ ਜ਼ਖਮੀ ਬੱਚਿਆਂ ਦੇ ਛੇਤੀ ਠੀਕ ਹੋਣ ਦੀ ਵੀ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਰਿਆਣਾ ਦੇ ਮਹਿੰਦਰਗੜ੍ਹ ਵਿਚ ਅੱਜ ਹੋਏ ਬੱਸ ਹਾਦਸੇ ਵਿਚ ਆਪਣੇ ਬੱਚਿਆਂ ਨੂੰ ਗੁਆਉਣ ਵਾਲੇ ਸਾਰੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਸਾਰੇ ਜ਼ਖਮੀ ਬੱਚਿਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦੀ ਦੇਖ ਰੇਖ ਹੇਠ ਸਥਾਨਕ ਪ੍ਰਸ਼ਾਸਨ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਵਿਚ ਲੱਗਾ ਹੋਇਐ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਮਹਿੰਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਬਲਾਕ ਦੇ ਪਿੰਡ ਉਨਹਾਨੀ ਵਿਚ ਇਕ ਸਕੂਲ ਬੱਸ ਨਾਲ ਵਾਪਰੀ ਮੰਦਭਾਗੀ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਅੱਜ ਚੰਡੀਗੜ੍ਹ ਚ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਨੇ ਇਸ ਦਰਦਨਾਕ ਹਾਦਸੇ ਵਿਚ ਜਾਨਾਂ ਗੁਆਉਣ ਵਾਲੇ ਬੱਚਿਆਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਪ੍ਰਮਾਤਮਾ ਦੀ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ। ਕੇਂਦਰੀ ਜਾਂਚ ਬਿਊਰੋ ਨੇ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਸਬੰਧ ਵਿਚ ਭਾਰਤ ਰਾਸ਼ਟਰ ਸਮਿਤੀ BRS ਨੇਤਾ ਕੇ ਕਵਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਜੰਸੀ ਨੇ ਹਾਲ ਵਿਚ ਹੀ ਦਿੱਲੀ ਸ਼ਰਾਬ ਘੁਟਾਲੇ ਵਿਚ ਤਿਹਾੜ ਜੇਲ੍ਹ ਵਿਚ ਕੇ ਕਵਿਤਾ ਤੋਂ ਪੁੱਛਗਿੱਛ ਕੀਤੀ ਸੀ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੀ ਨੋਟੀਫਿਕੇਸ਼ਨ ਭਾਰਤ ਤੇ ਜਾਰੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2024 ਦੀ ਲੋਕ ਸਭਾ ਚੋਣ ਵਿਕਸਿਤ ਭਾਰਤ ਮੁਹਿੰਮ ਨੂੰ ਨਵੀਂ ਊਰਜਾ ਪ੍ਰਦਾਨ ਕਰਨ ਵਾਲੀ ਚੋਣ ਹੈ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਚ ਦੋ ਮੁੱਖ ਮੁੱਦੇ ਬੇਰੁਜ਼ਗਾਰੀ ਤੇ ਮਹਿੰਗਾਈ ਹੈ, ਪਰ ਇਨ੍ਹਾਂ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ। ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਅੱਜ ਇਕ ਸਕੂਲ ਬੱਸ ਨੂੰ ਪੇਸ਼ ਹਾਦਸੇ ਵਿਚ 8 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।